ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਭਾਈ ਵੀਰ ਸਿੰਘ ਜੀ ਨੇ ਕਿਸੇ ਦੇ ਚਲਾਣੇ 'ਤੇ ਉਸਦੇ ਵੀਰ ਨੂੰ ਇੱਕ ਪੱਤਰ ਲਿਖਿਆ ਦਿਲਾਸਾ ਦੇਣ ਲਈ, ਜਿਸ ਵਿੱਚ ਇਹ ਦਰਸਾਇਆ ਕਿ ਅਸੀਂ ਕਿਵੇਂ ਭਾਣੇ ਵਿੱਚ ਰਹਿ ਸਕਦੇ ਹਾਂ ਅਤੇ ਮੌਤ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਕਈ ਤਰ੍ਹਾਂ ਨਾਲ ਮਾਰ ਰਹੇ ਹਾਂ ਕਿਵੇਂ, ਅਤੇ ਕੀ ਕਰੀਏ ਜੋ ਕਿ ਵਿਛੋੜੇ ਵੇਲੇ ਸਾਨੂੰ ਦੁੱਖ ਨਾ ਹੋਵੇ, ਅਤੇ ਜਨਮ ਮਰਨ ਦੇ ਦੁੱਖ ਤੋਂ ਛੁਟਕਾਰਾ ਕਿਵੇਂ ਹੋ ਸਕਦਾ ਹੈ। ਇਸ ਤੋਂ ਇਲਾਵਾ ਕਿਹੜੇ ਕੰਮ ਅਸੀਂ ਕਰਦੇ ਹਾਂ ਜੋ ਮ੍ਰਿਤਕ ਪ੍ਰਾਣੀ ਹੈ ਉਸਦੀ ਸੂਖਮ ਦੇਹ ਨੂੰ ਅਸੀਂ ਦੁੱਖ ਪਹੁੰਚਾਉਂਦੇ ਹਾਂ, ਅਤੇ ਮ੍ਰਿਤਕ ਪ੍ਰਾਣੀ ਦੀ ਸਰੀਰ ਛੱਡਣ ਤੋਂ ਬਾਅਦ ਸਾਨੂੰ ਕੀ ਕਰਨਾ ਚਾਹੀਦਾ ਹੈ ਉਸਦੇ ਸੁੱਖ ਲਈ, ਰੋਣਾ ਚਾਹੀਦਾ ਹੈ ਕਿ ਨਹੀਂ ਰੋਣਾ ਚਾਹੀਦਾ। ਇਹ ਸਾਰੀਆਂ ਵਿਚਾਰਾਂ ਨੂੰ ਆਪ ਜੀ ਨੇ ਇੱਕ ਪੱਤਰ ਵਿੱਚ ਅੰਕਿਤ ਕੀਤਾ ਹੈ ਜੋ ਸਾਡੇ ਲਈ ਬਹੁਤ ਲਾਭਦਾਇਕ। ਸਾਰਿਆਂ ਦੇ ਪਰਿਵਾਰਾਂ ਵਿੱਚ ਕੋਈ ਨਾ ਕੋਈ ਵਿਛੋੜਾ ਤਾਂ ਆਉਂਦਾ ਹੈ, ਉਹ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 4 ਨਵੰਬਰ 1909, ਸਤਿਕਾਰਯੋਗ ਪਵਿੱਤਰ ਆਤਮਾ ਜੀ, ਪਿਆਰੇ ਡਾਕਟਰ ਦੀਵਾਨ ਸਿੰਘ ਜੀ ਨੇ ਖਬਰ ਦਿੱਤੀ ਹੈ ਕਿ ਆਪ ਦੇ ਪਿਆਰੇ ਵੀਰਾਂ ਦੇ ਮੰਡਲ ਵਿੱਚੋਂ ਇੱਕ ਪਿਆਰੇ ਆਪ ਤੋਂ ਵਿਛੜ ਗਏ ਹਨ। ਆਮ ਰਿਵਾਜ਼ ਸਾਡੇ ਸੁਭਾਅ ਅਤੇ ਮੋਹ ਮਾਇਆ ਦੇ ਬੰਧਨਾਂ ਕਰਕੇ ਕੁਦਰਤੀ ਗੱਲ ਹੈ ਕਿ ਆਪ ਦਾ ਪਵਿੱਤਰ ਹਿਰਦਾ ਡੋਲ ਰਿਹਾ ਹੋਵੇ ਅਤੇ ਇਹ ਵਿਛੋੜਾ ਆਪ ਨੂੰ ਵਾਹਿਗੁਰੂ ਦੇ ਨੇੜੇ ਕਰਨ ਦੀ ਥਾਂ ਕੁਛ ਵਧੀਕ ਵਿੱਥ 'ਤੇ ਛੱਡ ਜਾਵੇ। ਜੇ ਇਸ ਦਾ ਫਲ ਇਹ ਨਿਕਲੇ ਤਦ ਸੱਚਮੁੱਚ ਇਹ ਵਿਛੋੜਾ ਭਾਰਾ ਦੁਖਦਾਈ ਹੋਵੇਗਾ, ਪਰ ਐਸੀ ਆਸ ਨਹੀਂ ਕਰਨੀ ਚਾਹੀਦੀ। ਜੋ ਕੁਛ ਮਰਦਾ ਕਹੀਦਾ ਹੈ ਉਹ ਮਰਦਾ ਨਹੀਂ ਹੈ, ਉਹ ਆਪਣੀ ਤਰੱਕੀ ਦੇ ਸੜਕ 'ਤੇ ਤੁਰਦਾ ਤੁਰਦਾ ਅਟਕ ਜਾਂਦਾ ਹੈ ਅਤੇ ਕਿਸੇ ਲੁਕਵੀਂ ਥਾਂ ਸੌਂ ਜਾਂਦਾ ਹੈ ਅਤੇ ਜਾਗ ਕੇ ਫਿਰ ਤੁਰ ਪੈਂਦਾ ਹੈ। ਕਹੋ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨਾ ਆਇਆ। ਇਹ ਸਰੀਰ ਵਾਹਿਗੁਰੂ ਨੇ ਮਰਨ ਲਈ ਨਹੀਂ ਬਣਾਇਆ ਸੀ, ਕਿਉਂਕਿ ਉਹਨਾਂ ਦੇ ਸੁਭਾਅ ਵਿੱਚ ਮੌਤ ਨਹੀਂ ਹੈ, ਉਹ ਨਹੀਂ ਚਾਹੁੰਦੇ ਕਿ ਅਸੀਂ ਮਰੀਏ। ਗੁਰੂ ਜੀ ਆਖਦੇ ਹਨ, ਸਦਾ ਰਹੇ ਕੰਚਨ ਸੀ ਕਾਇਆ, ਕਾਲ ਨਾ ਕਭੂ ਵਿਆਪੈ। ਪਰ ਅਸੀਂ ਆਪ ਮਰਨ ਨਾਲ ਮੋਹ ਪਾਇਆ ਹੋਇਆ ਹੈ, ਹਰ ਘੜੀ ਆਪਣੇ ਆਪ ਨੂੰ ਮਾਰ ਰਹੇ ਹਾਂ। ਚਿੰਤਾ ਕਰਨੀ, ਕੁੜਨਾ, ਭਰਮਾਂ ਵਿੱਚ ਰੁੜਨਾ ਹੈ, ਭੈ ਵਿੱਚ ਤੋਖਲੇ ਕਰਦੇ ਰਹਿਣੇ, ਇਹ ਕਈਆਂ ਦੇ ਕੁਦਾਲ ਹਨ ਜੋ ਸਾਡੇ ਸਰੀਰ ਨੂੰ ਕਸਾ ਰਹੇ ਹਨ। ਇਹ ਗੱਲ ਵੀ ਨਹੀਂ ਕਿ ਅਸੀਂ ਮੂਰਖਾਂ ਵਾਂਗੂ ਟੱਪਦੇ ਰਹੀਏ, ਪਰ ਗੱਲ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਪਛਾਣੀਏ, ਆਪਣੇ ਬਲ ਦੇ ਜਾਣੂ ਹੋਵੀਏ। ਇਸ ਕਾਇਆ ਦੇ ਅੰਦਰ ਅੰਮ੍ਰਿਤ ਦਾ ਸੋਮਾ ਹੈ, ਉਸਨੂੰ ਭਾਲ ਲਵੀਏ ਅਤੇ ਰਜ ਰਜ ਕੇ ਪੀਵੀਏ, ਜੋ ਮੌਤ ਸਾਨੂੰ ਮਾਰਨੋਂ ਹਟ ਜਾਵੇ ਅਤੇ ਜੀਵਨ ਦੀ ਤ੍ਰਿਸ਼ਨਾ ਸਾਨੂੰ ਗਰਭ ਜੋਨ ਦੇ ਕਲੇਸ਼ ਵਿੱਚ ਨਾ ਪਾ ਸਕੇ। ਹਾਂਜੀ, ਆਪਣੇ ਬਲ ਦੇ ਜਾਣੂ ਹੋਵੀਏ, ਇਸ ਕਾਇਆ ਦੇ ਅੰਦਰ ਅੰਮ੍ਰਿਤ ਦਾ ਸੋਮਾ ਹੈ, ਉਸਨੂੰ ਭਾਲ ਲਵੀਏ ਅਤੇ ਰਜ ਰਜ ਕੇ ਪੀਵੀਏ, ਜੋ ਮੌਤ ਸਾਨੂੰ ਮਾਰਨੋਂ ਹਟ ਜਾਵੇ ਅਤੇ ਜੀਵਨ ਦੀ ਤ੍ਰਿਸ਼ਨਾ ਸਾਨੂੰ ਗਰਭ ਜੋਨ ਦੇ ਕਲੇਸ਼ ਵਿੱਚ ਨਾ ਪਾ ਸਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਰਮਾਉਂਦੇ ਹਨ, ਤੇ ਪੀਵੇ ਸੰਤ ਕਰੇ ਮਨ ਮੱਜਨ, ਪੁੱਬ ਜਿਹਨੂੰ ਸੇਵਾ ਕਰੀ। ਤੁਸੀਂ ਚਾਹੁੰਦੇ ਹੋਵੋਗੇ ਕਿ ਮੈਂ ਲਿਖਾਂ ਕਿ ਵਾਹਿਗੁਰੂ ਨੇ ਆਪ ਨਾਲ ਵੱਡਾ ਅਨਿਆਏ ਕੀਤਾ ਹੈ ਜੋ ਆਪ ਨੂੰ ਪਿਆਰੇ ਵੀਰ ਤੋਂ ਵਿਛੋੜਿਆ ਹੈ, ਅਤੇ ਇਹ ਗੱਲ ਸਾਰੇ ਹਮਦਰਦਾਂ ਨੇ ਆਖੀ ਹੋਵੇਗੀ, ਔਰ ਇਹ ਗੱਲ ਤੁਹਾਡੇ ਬਾਹਰਲੇ ਮਨ ਨੂੰ ਚੰਗੀ ਵੀ ਲੱਗ ਸਕਦੀ ਹੈ, ਪਰ ਅਸਲ ਵਿੱਚ ਇਹ ਗੱਲ ਮਾੜੀ ਹੈ ਔਰ ਸੱਚ ਨਹੀਂ ਹੈ। ਮੈਂ ਕਠੋਰ ਚਿੱਤ ਨਾਲ ਨਹੀਂ ਆਖ ਰਿਹਾ, ਮੈਂ ਇਸ ਸਾਲ ਵਿੱਚ ਆਪਣੇ ਪਰਮ ਸੁਨੇਹੀ ਗੁਰਮੁਖ ਪਿਤਾ ਅਤੇ ਹੋਰ ਗੁਰਮੁਖਾਂ ਦੇ ਵਿਛੋੜੇ ਚੱਲੇ ਹਨ। ਇਸ ਮਹੀਨੇ ਮੈਨੂੰ 2 ਮਹਾਨ ਗੁਰਮੁਖ ਸੰਤਾਂ ਦੇ ਜੋ ਆਤਮ ਪਿਆਰ ਕਰਦੇ ਸੇ ਤੁਰ ਗਏ ਹਨ। ਮੈਂ ਵਿਛੋੜੇ ਸਲ ਨੂੰ ਅਨੁਭਵ ਚੰਗੀ ਤਰ੍ਹਾਂ ਕਰਦਾ ਅਤੇ ਬੜੇ ਨਰਮ ਦਿਲ ਦਾ ਭਾਈਵਾਲ ਹਾਂ, ਪਰ ਸੱਚ ਸੱਚ ਹੈ ਔਰ ਉਹ ਇਹ ਹੈ, ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। ਗੁਰੂ ਜੀ ਆਖਦੇ ਹਨ, ਵਾਹਿਗੁਰੂ ਮਿੱਤਰ ਹੈ, ਮਿੱਤਰ ਜੋ ਕਰੇ ਸੋ ਕੁਸ਼ਲ, ਯਾਨੀ ਭਲਾ ਹੁੰਦਾ ਹੈ। ਇਸ ਕਰਕੇ ਸਾਡੇ ਵਾਹਿਗੁਰੂ ਮਿੱਤਰ ਨੇ ਜੋ ਕੁਛ ਕੀਤਾ ਹੈ ਉਹ ਅਸਾਂ ਸੁੱਖ ਕਰਕੇ ਮੰਨਿਆ ਹੈ। ਅਸੀਂ ਕਿਉਂ ਪਰਮੇਸ਼ਰ ਦੇ ਕਰਨੇ ਨੂੰ ਦੁੱਖ ਮੰਨਦੇ ਹਾਂ? ਸਾਡੇ ਵਿੱਚ ਇੱਕ ਭੁੱਲ ਹੈ ਜੋ ਗੁਰੂ ਜੀ ਨੇ ਇਉਂ ਵਰਣਨ ਕੀਤੀ ਹੈ, ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਅਸਾਂ ਵਾਹਿਗੁਰੂ ਨੂੰ ਓਪਰਾ ਅਤੇ ਪਰਾਇਆ ਜਾਣਿਆ ਹੈ ਅਤੇ ਹੋਰ ਉਸਦੀਆਂ ਦਾਤਾਂ ਨੂੰ ਆਪਣਾ ਜਾਣਿਆ ਹੈ। ਜੇ ਕਦੇ ਅਸੀਂ ਵਾਹਿਗੁਰੂ ਨੂੰ ਆਪਣਾ ਜਾਣੀਏ ਤਦ ਹੋਰ ਉਸਦੀਆਂ ਦਾਤਾਂ ਨੂੰ ਉਸ ਨਾਲ ਓਪਰਾ ਜਾਣੀਏ, ਫਿਰ ਸਾਨੂੰ ਕਦੇ ਦੁੱਖ ਨਾ ਹੋਵੇ, ਕਿਉਂਕਿ ਵਾਹਿਗੁਰੂ ਆਪਣਾ ਹੈ, ਉਹ ਕਦੇ ਵਿਛੜਦਾ ਨਹੀਂ ਹੈ। ਸੋ ਆਪਣਾ ਜੇ ਸਦਾ ਜੀਵੇ ਤਦ ਵਿਛੋੜਾ ਹੀ ਨਹੀਂ ਹੈ, ਜੇ ਵਿਛੋੜਾ ਨਹੀਂ ਹੈ ਤਾਂ ਦੁੱਖ ਕਾਹਦਾ। ਅਤੇ ਦੁਨੀਆ ਦੇ ਸਾਮਾਨ ਮਿੱਤਰ ਪਿਆਰੇ ਜਦ ਵਾਹਿਗੁਰੂ ਨਾਲ ਉਪਰੇ ਜਾਤੇ ਤਦ ਉਹਨਾਂ ਦੇ ਵਿਛੋੜੇ ਦੀ ਪੀੜ ਕੀ। ਅਸੀਂ ਸੁਖਣਾ ਸੁਖਦੇ ਹਾਂ ਕਿ ਪਰਮੇਸ਼ੁਰ ਜੀ ਸਾਡਾ ਕਾਕਾ ਰਾਜ਼ੀ ਹੋ ਜਾਵੇ। ਇਸ ਵੇਲੇ ਅਸੀਂ ਕਾਕੇ ਨੂੰ ਆਪਣਾ ਅਤੇ ਵਾਹਿਗੁਰੂ ਨੂੰ ਓਪਰਾ ਸਮਝ ਕੇ ਆਪਣੀ ਸ਼ੈ ਦੀ ਸਲਾਮਤੀ ਮੰਗਦੇ ਹਾਂ। ਜੇ ਵਾਹਿਗੁਰੂ ਹੋਵੇ ਆਪਣਾ ਅਤੇ ਕਾਕਾ ਉਸਦੀ ਭੇਜੀ ਹੋਈ ਦਾਤ ਸੇਵਾ ਵਾਸਤੇ ਸਮਝ ਕੇ ਉਸਦੀ ਸੇਵਾ ਕਰਦੇ ਰਹੀਏ, ਤਦ ਵਿਛੋੜੇ ਵੇਲੇ ਦੁੱਖ ਨਾ ਹੋਵੇ। ਹਾਂਜੀ, ਅਸੀਂ ਸੁਖਣਾ ਸੁਖਦੇ ਹਾਂ ਕਿ ਪਰਮੇਸ਼ੁਰ ਜੀ ਸਾਡਾ ਕਾਕਾ ਰਾਜ਼ੀ ਹੋ ਜਾਵੇ। ਇਸ ਵੇਲੇ ਅਸੀਂ ਕਾਕੇ ਨੂੰ ਆਪਣਾ ਅਤੇ ਵਾਹਿਗੁਰੂ ਨੂੰ ਓਪਰਾ ਸਮਝ ਕੇ ਆਪਣੀ ਸ਼ੈ ਦੀ ਸਲਾਮਤੀ ਮੰਗਦੇ ਹਾਂ। ਜੇ ਵਾਹਿਗੁਰੂ ਹੋਵੇ ਆਪਣਾ ਅਤੇ ਕਾਕਾ ਉਸਦੀ ਭੇਜੀ ਹੋਈ ਦਾਤ ਸੇਵਾ ਵਾਸਤੇ ਸਮਝ ਕੇ ਉਸਦੀ ਸੇਵਾ ਕਰਦੇ ਰਹੀਏ, ਤਦ ਵਿਛੋੜੇ ਵੇਲੇ ਦੁੱਖ ਨਾ ਹੋਵੇ। ਇੱਕ ਗੱਲ ਹੋਰ ਹੈ, ਤੁਹਾਡੇ ਨਾਂ ਵਿੱਚ ਪਰਮੇਸ਼ੁਰ ਅੱਖਰ ਆਉਂਦੇ ਹਨ ਔਰ ਤੁਹਾਡੇ ਨਾਂ ਦਾ ਅਰਥ ਹੈ ਪਰਮੇਸ਼ੁਰ ਦੀ ਵਸਤ ਔਰ ਪਰਮੇਸ਼ੁਰ ਅਰਪਣ ਹੋਈ ਸ਼ੈ। ਭਲਾ ਵਿਚਾਰ ਕਰੋ, ਜਦ ਤੁਸੀਂ ਉਸਦੇ ਹੋ ਅਤੇ ਉਹ ਤੁਹਾਡੇ ਤੋਂ ਕਿਸੇ ਨੂੰ ਸੱਦ ਕੇ ਆਪਣੇ ਕੋਲ ਬਹਾਉਂਦਾ ਹੈ ਤਾਂ ਤੁਸੀਂ ਰੰਜ ਕਿਉਂ ਹੋਵੋ, ਦੁੱਖ ਕਿਉਂ ਕਰੋ? ਜੋ ਪਿਆਰੇ ਨੇ ਸਾਡੇ ਕਿਸੇ ਸੱਜਣ ਨੂੰ ਕੋਲ ਸੱਦਿਆ ਹੈ ਤਦ ਅਸੀਂ ਸ਼ੁਕਰ ਕਰੀਏ ਕਿ ਨਾ ਸ਼ੁਕਰੀ? ਵਾਹਿਗੁਰੂ ਪ੍ਰੇਮ ਦਾ ਸੋਮਾ ਹੈ, ਉਹ ਕਦੇ ਵੀ ਵੈਰ ਨਹੀਂ ਕਰਦਾ। ਦ੍ਰਿਸ਼ਟਮਾਨ ਜੋ ਕੁਛ ਹੈ ਇਹ ਇੱਕ ਰਸ ਰਹਿ ਨਹੀਂ ਸਕਦਾ, ਇਸ ਕਰਕੇ ਇਸ ਨਾਲ ਮੋਹ ਨਹੀਂ ਪਾਉਣਾ ਹੈ। ਕਿਸੇ ਪਿਆਰੇ ਦਾ ਟੁਰ ਜਾਣਾ ਸਾਨੂੰ ਪਰਮੇਸ਼ਰਹੀਨ ਲੋਕਾਂ ਵਾਂਗ ਨਾ ਸ਼ੁਕਰੀਆ ਨਾ ਬਣਾਵੇ, ਕਿਉਂਕਿ ਅਸੀਂ ਮਾਲਕ ਵਾਲੇ ਹਾਂ। ਮਾਲਕ ਸੁੱਧੀ ਨੇਕੀ ਹੈ ਔਰ ਉਹ ਨੇਕੀ ਹੀ ਨੇਕੀ ਕਰਦਾ ਹੈ। ਸਗੋਂ ਪਿਆਰੇ ਦਾ ਟੁਰਨਾ ਸਾਨੂੰ ਇਹ ਸਿਖਾਵੇ ਕਿ ਅਸੀਂ ਇਸ ਜ਼ਿੰਦਗੀ ਦੇ ਅਸਲੇ ਨੂੰ ਪਛਾਣੀਏ, ਤਾਂ ਜੋ ਅਗਿਆਨੀ ਰਹਿ ਕੇ ਜਨਮ ਮਰਨ ਦਾ ਦੁੱਖ ਨਾ ਪਾਈਏ। ਗੁਰੂ ਜੀ ਆਖਦੇ ਹਨ, ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ, ਇਹ ਜਮ ਕੀ ਸਰਕਾਰ ਹੈ, ਇਹਨਾਂ ਉੱਪਰ ਜਮ ਕਾ ਡੰਡ ਕਰਾਰਾ, ਮਨਮੁਖ ਜਮ ਅਗ ਪਾਈ ਹਨ, ਜਿਹਨਾਂ ਦੂਜਾ ਭਾਉ ਪਿਆਰਾ, ਜਮਪੁਰ ਬੱਧੇ ਮਾਰੀ ਹਨ, ਕੋ ਨਾ ਸੁਣੇ ਪੁਕਾਰਾ। ਇਸ ਦਾ ਦਾਰੂ ਇਹ ਹੈ, ਜਾਂ ਹਰ ਬਖਸ਼ੇ ਤਾਂ ਗੁਰ ਮਿਲੇ, ਅਸਥਿਰ ਰਹੇ ਸਮਾਏ, ਨਾਨਕ ਮਨ ਹੀ ਤੇ ਮਨ ਮਾਨਿਆ, ਨਾ ਕਿਛ ਮਰੇ ਨਾ ਜਾਏ। ਹੁਣ ਤੁਸੀਂ ਵਿਚਾਰ ਕਰ ਲਓ ਕਿ ਦੋਸ਼ ਸਾਰਾ ਸਾਡਾ ਹੈ। ਜੇ ਮਨ ਹੀ ਮਨ ਨੂੰ ਮਨਾ ਲਵੇ ਅਤੇ ਅਸਥਿਰ ਹੋ ਜਾਵੇ ਤਦ ਅਸੀਂ ਕੀ ਵੇਖਾਂਗੇ ਕਿ ਨਾ ਕਿਛ ਮਰੇ ਨਾ ਜਾਏ। ਹੁਣ ਸਾਨੂੰ ਆਪਣੀ ਸੁਰਤ ਨੂੰ ਅਸਥਿਰ ਕਰਨ ਦੀ ਲੋੜ ਹੈ ਅਤੇ ਸੁਰਤ ਮਨ ਹੀ ਅਸਥਿਰ ਕਰ ਸਕਦਾ ਹੈ। ਮਨ ਦੋ ਹਨ, ਇੱਕ ਨੂੰ ਇਨਮਨ ਕਹਿੰਦੇ ਹਨ ਜਿਸ ਨਾਲ ਅਸੀਂ ਹਰ ਇੱਕ ਸ਼ੋਕ ਕਰਦੇ ਹਾਂ, ਅਤੇ ਦੂਜਾ ਉਨਮਨ ਹੈ ਜੋ ਅੰਦਰ ਗੁਪਤ ਵਰਤਦਾ ਹੈ। ਜਦ ਅਸੀਂ ਇਨਮਨ ਤੋਂ ਉਨਮਨ ਵਿੱਚ ਚਲੇ ਜਾਂਦੇ ਹਾਂ ਤਦ ਆਪਣੇ ਅਸਲੀ ਬਲ ਵਿੱਚ ਆ ਕੇ ਪ੍ਰਤਾਪ ਵਾਲੇ ਹੋ ਜਾਂਦੇ ਹਾਂ, ਜਿਹਾ ਕਿ ਕਬੀਰ ਜੀ ਸਾਨੂੰ ਗੁੱਜਾ ਭੇਦ ਦੱਸਦੇ ਹਨ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਉਨਮਨ ਇਹ ਹੈ। ਇਹ ਮਨ ਲੈ ਜੋ ਉਨਮਨ ਰਹੇ ਤਉ ਤੀਨ ਲੋਕ ਕੀ ਬਾਤੇਂ ਕਹੇ, ਇਹ ਇਨਮਨ ਹੈ। ਸੋ ਕਰਨ ਜੋ ਗੱਲ ਇਹ ਸੀ ਕਿ ਅਸੀਂ ਸ਼ਬਦ ਦੇ ਪ੍ਰੇਮੀ ਹੋ ਕੇ ਇਨਮਨ ਵਿੱਚੋਂ ਨਿਕਲ ਕੇ ਉਨਮਨ ਵਿੱਚ ਜਾ ਵਸਦੇ, ਇਉਂ ਸੁਰਤ ਆਪਣੇ ਘਰ ਪਹੁੰਚ ਜਾਂਦੀ ਤਦ ਸਾਨੂੰ ਜਨਮ ਮਰਨ ਦੇ ਦੁੱਖ ਤੋਂ ਛੁਟਕਾਰਾ ਹੋ ਜਾਂਦਾ। ਪਰ ਅਸੀਂ ਵਿੰਗੇ ਰਸਤੇ ਪੈਂਦੇ ਹਾਂ। ਜਦ ਕੋਈ ਪਿਆਰਾ ਤੁਰ ਜਾਵੇ ਅਸੀਂ ਸ਼ੋਕ ਕਰਦੇ ਹਾਂ, ਸ਼ੋਕ ਕਰਨ ਨਾਲ ਸਾਡਾ ਮਨ ਦਾ ਬਲ ਖੁਰ ਜਾਂਦਾ ਹੈ ਅਤੇ ਵਾਹਿਗੁਰੂ ਨਾਲ ਬੇਮੁਖਾਈ ਹੁੰਦੀ ਹੈ। ਸਾਨੂੰ ਇਹ ਸਹਿਸਾ ਉੱਠਦਾ ਹੈ, ਹਾਏ ਹੁਣ ਕੀ ਹੋਵੇਗਾ, ਇਹ ਵਿਯੋਗ ਖਾਂਦਾ ਹੈ, ਹਾਏ ਐਸਾ ਕਿਉਂ ਹੋ ਗਿਆ। ਇਹ ਸਹਿਸਾ ਜੀ ਨੂੰ ਮਲੀਨ ਕਰਦਾ ਹੈ ਔਰ ਸਾਡੇ ਅੰਦਰ ਆਤਮਾ ਚਾਨਣ ਨਹੀਂ ਬਣਨ ਦਿੰਦਾ। ਤਦੇ ਗੁਰੂ ਜੀ ਆਖਦੇ ਹਨ, ਸਹਿਸੈ ਜੀਉ ਮਲੀਨ ਹੈ, ਕਿ ਸੰਜਮ ਧੋਤਾ ਜਾਏ। ਉੱਤਰ ਦਿੰਦੇ ਹਨ, ਮਨ ਧੋਵੋ ਸ਼ਬਦ ਲਾਗੋ, ਹਰ ਸਿਉਂ ਰਹੋ ਚਿਤ ਲਾਏ। ਸੋ ਜੀ ਮਨ ਧੋਵੋ, ਜੋ ਅੰਦਰ ਚਾਨਣਾ ਪਵੇ ਅਤੇ ਜੋ ਸਾਨੂੰ ਜਨਮ ਮਰਨ ਦਾ ਭੇਦ ਲੱਜ ਪਵੇ, ਤਦ ਫਿਰ ਸਾਨੂੰ ਜਮ ਜੋ ਨਾ ਸਕੇ। ਜੇ ਹਨੇਰਾ ਰਿਹਾ ਤਾਂ ਗੁਰੂ ਜੀ ਦੱਸਦੇ ਹਨ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੁਝੇ ਦੇਖਦਾ ਚੱਲੇ ਨਾ ਹੀ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾ ਹੀ ਤਿਸ ਨਾਲ ਕਿਉਂ ਚਿਤ ਲਾਈਏ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਧ ਪਛੋਤਾਈਏ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੇ ਤੇਰੇ ਨਾਲੇ, ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਸੋ ਇਹ ਬਿਤ ਚਾਨਣੇ ਦੀ ਹੈ। ਇੱਕ ਹੋਰ ਵਿਚਾਰ ਇਹ ਹੁੰਦੀ ਹੈ ਕਿ ਜਦ ਅਸੀਂ ਆਪਣੇ ਤੁਰ ਗਏ ਪਿਆਰੇ ਲਈ ਸ਼ੋਕ ਕਰਦੇ ਅਤੇ ਰੋਂਦੇ ਹਾਂ ਤਾਂ ਉਸ ਪਿਆਰੇ ਨੂੰ ਕਲੇਸ਼ ਹੁੰਦਾ ਹੈ। ਸਾਡੀ ਮੋਹ ਦੀ ਖਿੱਚ ਉਸਦੇ ਆਤਮਾ ਨੂੰ ਪਿੱਛੇ ਪਿੱਛੇ ਧੂੰਦੀ ਅਤੇ ਭਾਰਿਆਂ ਕਰਦੀ ਹੈ। ਸਾਡੇ ਸੰਕਲਪਾਂ ਦਾ ਭਾਰ ਉਸਦੇ ਸੂਖਮ ਸਰੀਰ 'ਤੇ ਪੈ ਕੇ ਉਸਨੂੰ ਦੁਖੀ ਕਰਦਾ ਹੈ। ਹਾਂਜੀ, ਇੱਕ ਹੋਰ ਵਿਚਾਰ ਇਹ ਹੁੰਦੀ ਹੈ ਕਿ ਜਦ ਅਸੀਂ ਆਪਣੇ ਤੁਰ ਗਏ ਪਿਆਰੇ ਲਈ ਸ਼ੋਕ ਕਰਦੇ ਹਾਂ ਅਤੇ ਰੋਂਦੇ ਹਾਂ ਤਾਂ ਉਸ ਪਿਆਰੇ ਨੂੰ ਕਲੇਸ਼ ਹੁੰਦਾ ਹੈ। ਸਾਡੀ ਮੋਹ ਦੀ ਖਿੱਚ ਉਸਦੇ ਆਤਮਾ ਨੂੰ ਪਿੱਛੇ ਪਿੱਛੇ ਧੂੰਦੀ ਅਤੇ ਭਾਰਿਆਂ ਕਰਦੀ ਹੈ। ਸਾਡੇ ਸੰਕਲਪਾਂ ਦਾ ਭਾਰ ਉਸਦੇ ਸੂਖਮ ਸਰੀਰ 'ਤੇ ਪੈ ਕੇ ਉਸਨੂੰ ਦੁਖੀ ਕਰਦਾ ਹੈ। ਇਸ ਕਰਕੇ ਜਿਹੜਾ ਅਸੀਂ ਪਿਆਰ ਦਿਖਾ ਕੇ ਰੋਂਦੇ ਹਾਂ ਸੋ ਲੋਕਾਂ ਨੂੰ ਪਤਿਆਉਂਦੇ ਹਾਂ, ਕਿਉਂਕਿ ਪਿਆਰੇ ਨਾਲ ਪਿਆਰ ਹੁੰਦਾ ਤਾਂ ਅਸੀਂ ਉਸਨੂੰ ਖੇਦ ਦੇਣ ਦਾ ਸਾਮਾਨ ਨਾ ਕਰਦੇ। ਗੁਰੂ ਜੀ ਨੇ ਆਖਿਆ ਸੀ, ਮਤ ਮੈਂ ਪਿੱਛੇ ਕੋਈ ਰੋਹ ਸੀ ਸੋ ਮੈਂ ਮੂਲ ਨਾ ਪਾਇਆ। ਤਾਂ ਤਾਂ ਅਸੀਂ ਰੋ ਰੋ ਕੇ ਆਪਣੇ ਪਿਆਰੇ ਨੂੰ ਕਿਸ ਤਰ੍ਹਾਂ ਪਾ ਸਕਦੇ ਹਾਂ। ਸੋ ਸਾਡਾ ਸ਼ੌਕ ਪ੍ਰਾਣੀ ਮਾਤਰ ਲਈ ਮਾੜਾ ਹੈ। ਫਿਰ ਅਸੀਂ ਆਪਣੇ ਸੁੱਖਾਂ ਅਤੇ ਵਲੇਵਿਆਂ ਨੂੰ ਰੋਂਦੇ ਹਾਂ। ਵਾਲੇਵੇ ਕਾਰਨ ਬਾਬਾ ਰੋਵੀਐ, ਰੋਵਣ ਸਗਲ ਬੇਕਾਰੋ। ਸਾਡਾ ਸ਼ੌਕ ਕਰਨਾ ਇਉਂ ਵੀ ਅਕਾਰਤ ਹੋਇਆ, ਹਾਂ ਸਫਲ ਰੋਣਾ ਇੱਕ ਹੈ। ਨਾਨਕ ਰੋਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ। ਹੁਣ ਪਿਆਰ ਦਾ ਰੋਣਾ ਕੀ ਹੈ? ਅਸੀਂ ਆਪਣੇ ਪਰਮੇਸ਼ੁਰ ਦੀ ਚਰਨਾਂ ਵਿੱਚ ਰੋਵੀਏ ਕਿ ਹੇ ਵਾਹਿਗੁਰੂ, ਸਾਡੇ ਪਿਆਰੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇ। ਅਸੀਂ ਗੁਰਬਾਣੀ ਦਾ ਪਾਠ ਕਰੀਏ। ਗੁਰੂ ਜੀ ਨੇ ਆਪਣਿਆਂ ਲਈ ਆਖਿਆ ਸੀ, ਅੰਤ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਇਸ ਤੋਂ ਪਤਾ ਲੱਗਾ ਜੋ ਨਿਰਵਾਣ ਕੀਰਤਨ ਇੱਕ ਸੁਗਾਤ ਹੈ ਔਰ ਆਤਮਾ ਦਾ ਪ੍ਰੇਮ ਭਰਿਆ ਰੁਦਨ ਹੈ ਜੋ ਪਿਆਰੇ ਦੇ ਲਾਹੇ ਲਈ ਅਸੀਂ ਭੇਜ ਸਕਦੇ ਹਾਂ। ਪਰ ਹਾਏ ਦੀ ਗੱਲ ਇਹ ਹੈ ਕਿ ਰੋਣ ਵਾਲੇ ਜੇਤੜੇ ਸਭ ਬੰਨੇ ਪੰਡ ਪਰਾਤ, ਪਰ ਪਿਆਰੇ ਲਈ ਕੀਰਤਨ ਕਰਨ ਵਾਲੇ ਕਿੰਨੇ ਆਉਂਦੇ ਹਨ। ਇੱਕ ਪਾਠ ਬਰਾਦਰੀ ਲਈ ਰੱਖ ਛੱਡੀਦਾ ਹੈ। ਪਿਆਰੇ ਸੱਜਣ ਅਤੇ ਪਰਿਵਾਰ ਕਿੰਨੇ ਕੋ ਨਿਰਮਾਣ ਕੀਰਤਨ ਕਰਦੇ ਹਨ। ਕਿੰਨੇ ਪਾਠ ਤੁਸੀਂ ਆਪਣੇ ਵੀਰ ਜੀ ਨੂੰ ਭੇਜੇ ਹਨ? ਜੇ ਭੇਜੇ ਹਨ ਤਾਂ ਵਾਹ ਵਾਹ, ਨਹੀਂ ਤਾਂ ਸ਼ੌਕ ਦੂਰ ਕਰੋ। ਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੋ। ਉਹਨਾਂ ਦੇ ਪਰਿਵਾਰ ਨਾਲ ਪਿਆਰ ਕਰੋ ਅਤੇ ਇਕਾਂਤ ਬੈਠ ਕੇ ਪਾਠ ਕਰੋ। ਅਰਦਾਸ ਸੋਧੋ ਜੋ ਗੁਰੂ ਉਹਨਾਂ ਦੇ ਆਤਮਾ ਨੂੰ ਠੰਡ ਅਤੇ ਆਨੰਦ ਵਿੱਚ ਰੱਖੇ। ਸਾਰਾ ਪਰਿਵਾਰ ਰਲ ਕੇ ਉਹਨਾਂ ਨੂੰ ਪਾਠ ਸੁਣਾਓ। ਕਿਸੇ ਗੁਰਮੁਖ ਪਿਆਰੇ ਦੀ ਮਿੰਨਤ ਕਰੋ ਜੋ ਵੀਰ ਦੇ ਆਤਮ ਸੁੱਖ ਲਈ ਪ੍ਰਾਰਥਨਾ ਕਰੋ ਅਤੇ ਅਰਦਾਸਾਂ ਸੋਧੇ। ਐਵੇਂ ਸੰਸਾਰ ਵਿੱਚ ਆਪ ਨੂੰ ਮਸਕੀਨ ਮੰਨ ਕੇ ਹਾਵੇ ਭਰਨੇ ਯੋਗ ਨਹੀਂ ਹਨ। ਸਗੋਂ ਜਿਸ ਰਾਹੇ ਅਸੀਂ ਤੁਰ ਰਹੇ ਹਾਂ ਅਸੀਂ ਵੀ ਉੱਥੇ ਜਾਣਾ ਹੈ। ਉੱਥੇ ਜਾਣ ਦਾ ਸੰਜਮ ਕਰੀਏ। ਅਸੀਂ ਆਪ ਨੂੰ ਸਵਾਰੀਏ ਜੋ ਔਖ ਨਾ ਵੇਖੀਏ। ਇਹ ਸਵਾਸ ਅਤ ਅਮੋਲਕ ਹਨ, ਲੱਖੀ ਕਰੋੜੀ ਹੱਥ ਨਹੀਂ ਲੱਗਦੇ। ਕੋਈ ਸਵਾਸ ਪਿਆਰੇ ਪਰਮੇਸ਼ਰ ਜੀ ਦੇ ਧਿਆਨ ਤੋਂ ਖਾਲੀ ਨਾ ਜਾਵੇ। ਮੇਰੇ 'ਤੇ ਖਿਮਾ ਕਰਨੀ ਜੇ ਆਪ ਜੈਸੇ ਪਵਿੱਤਰ ਆਤਮਾ ਨੂੰ ਉਪਦੇਸ਼ ਦੇਣ ਵਾਂਗੂ ਲਿਖਿਆ ਹੈ। ਅਸਲ ਵਿੱਚ ਇਹ ਆਪਣੇ ਮਨ ਦੇ ਸੰਬੰਧ ਹਨ ਔਰ ਆਪ ਲਈ ਚੇਤਾਵਨੀ ਮਾਤਰ ਹਨ ਕਿ ਕਦੇ ਕੋਈ ਵਿਛੋੜਾ ਹੁੰਦਾ ਤਾਂ ਸੁਰਤ ਡੋਲ ਜਾਂਦੀ ਹੈ। ਸੋ ਸੱਜਣਾ ਦਾ ਫਰਜ਼ ਹੁੰਦਾ ਹੈ ਕਿ ਅੰਤਰਮੁਖ ਬਿਰਤੀ ਵੱਲ ਚੇਤਾ ਕਰਾਉਂਦੇ ਜਾਣ ਤਾਂ ਜੇ ਮੋਹ ਮਾਰ ਨਾ ਕਾਤੇ। ਇਸ ਗੁਰੂ ਜੀ ਦੇ ਸ਼ਬਦ ਦੀ ਧਾਰਨਾ ਸੁੱਖਾਂ ਦੀ ਦਾਤੀ ਹੈ। ਰਮਣ ਕੋ ਰਾਮ ਕੇ ਗੁਣ ਬਾਦ, ਸਾਧ ਸੰਗ ਤੇ ਆਈ ਹੈ, ਪਰਮੇਸ਼ਰ ਅੰਮ੍ਰਿਤ ਜਾਂ ਕੇ ਸਵਾਦ ਰਹਾਓ। ਸਿਮਰਤ ਏਕ ਅਚੁੱਤ ਅਬਨਾਸੀ, ਬਿਨਸੇ ਮਾਇਆ ਮਾਦ, ਸਹਿਜ ਅਨੰਦ ਅਨਹਤੁਨ ਬਾਣੀ, ਬਹੁਰ ਨ ਪਏ ਬਿਖਾਦ, ਸੰਕਾਦਿਕ ਬ੍ਰਹਮਾਦਿਕ ਗਾਵਤ ਗਾਵਤ ਸੁਖ ਪ੍ਰਹਿਲਾਦ, ਪੀਵਤ ਅਮਿਓ ਮਨੋਹਰ ਹਰ ਰਸ, ਜਪ ਨਾਨਕ ਹਰ ਬਿਸਮਾਰ। ਵਾਹਿਗੁਰੂ ਆਪ ਨੂੰ ਆਪਣੇ ਪਿਆਰ ਵਿੱਚ ਰੱਖੇ ਅਤੇ ਆਪਦੇ ਵੀਰ ਨੂੰ ਗੁਰਪੁਰੀ ਵਿੱਚ ਨਿਵਾਸ ਬਖਸ਼ੇ। ਵੀਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।